ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਸੋਹਣੀ ਮੋਲਾ ਦੀ, ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪਿਛਲੇ ਭਾਗ ਵਿੱਚ ਅਸੀਂ ਦੇਖਿਆ ਸੀ ਕਿ ਗੁਰਸਿੱਖ ਨੂੰ ਕੁਦਰਤ ਮਰਨ ਤੋਂ ਬਾਅਦ ਦੇ ਸਮੇਂ ਦਾ ਨਕਸ਼ਾ ਉਸਦੇ ਸਾਹਮਣੇ ਲਿਆਉਂਦੀ ਹੈ। ਉਹ ਸਭ ਕੁਝ ਦੇਖ ਕੇ ਉਸਦੇ ਮਨ ਵਿੱਚ ਚਾਅ ਉੱਠਦਾ ਹੈ ਕਿ ਗੁਰਬਾਣੀ ਵਿੱਚ ਤਾਂ ਜੋ ਕੁਛ ਲਿਖਿਆ ਹੈ ਉਹ ਸੱਚ ਹੈ, ਕਿਉਂ ਨਾ ਮੈਂ ਇਹ ਉਪਦੇਸ਼ ਜਗਤ ਨੂੰ ਦੇ ਕੇ ਉਹਨਾਂ ਦਾ ਭਲਾ ਕਰਾਂ। ਸੋ ਜਦੋਂ ਇਹ ਭਲਾ ਕਰਨ ਦੀ ਸੋਚਦਾ ਹੈ ਤਾਂ ਉਹ ਜਿਹੜਾ ਅਦ੍ਰਿਸ਼ਟ ਮੰਡਲ ਦੀ ਗੁਰਮੁਖ ਰੂਹ ਆਉਂਦੀ ਹੈ, ਉਹ ਉਸਨੂੰ ਦੱਸਦੀ ਹੈ ਕਿ ਪਰ ਜਦੋਂ ਤੂੰ ਲੋਕਾਂ ਨੂੰ ਦੱਸੇਗਾ ਕਿ ਮੈਂ ਮਰਨ ਤੋਂ ਬਾਅਦ ਦਾ ਨਕਸ਼ਾ ਦੇਖ ਆਇਆ ਹਾਂ ਤਾਂ ਲੋਕ ਤੇਰੀ ਇਸ ਗੱਲ ਨੂੰ ਸੱਚ ਨਹੀਂ ਮੰਨਣਗੇ, ਬਲਕਿ ਤੈਨੂੰ ਮਖੌਲ ਕਰਨਗੇ। ਤੂੰ ਜਿਗਰ ਅਤੇ ਦਿਲ ਦੇ ਟੋਟੇ ਕਰ ਖਵਾ ਲਏਗਾ ਪਰ ਉਹ ਤੇਰੀ ਨਿੰਦਾ ਕਰਨਗੇ। ਤੂੰ ਜੀਦਾਨ ਦੇਵੇਂਗਾ ਉਹ ਤੈਨੂੰ ਮਾੜਾ ਕਹਿਣਗੇ। ਤੂੰ ਕੁਰਬਾਨੀ ਕਰੇਗਾ, ਨਿਸ਼ਕਾਮ ਪ੍ਰੇਮ ਕਰੇਗਾ, ਉਹ ਤੈਨੂੰ ਖੁਦਗਰਜ਼ ਅਤੇ ਮਾੜਾ ਆਖਣਗੇ। ਤੂੰ ਭਲਿਆਈ ਕਰੇਗਾ, ਪਾਪ ਧੋਵੇਂਗਾ, ਲੋਕ ਤੈਨੂੰ ਬਦਮਾਸ਼ ਆਖਣਗੇ। ਸੋ ਇਸ ਲਈ ਤੂੰ ਪਹਿਲੋਂ ਹੀ ਸਾਵਧਾਨ ਹੋ ਕੇ ਆਪਣੇ ਮਨ 'ਤੇ ਪਹਿਰਾ ਰੱਖੀ, ਪਕੜ ਨਹੀਂ ਖਾਣੀ। ਆਪ ਜਪਣਾ ਇਹ ਤੇਰਾ ਮੁੱਖ ਕੰਮ ਹੈ ਅਤੇ ਰਸ ਵਾਲਾ ਜਪਣਾ ਇਹ ਮੁੱਖ ਕੰਮ ਹੈ। ਇਉਂ ਜਪਦਿਆਂ ਜਪਾਵੀਂ, ਜਪਦਿਆਂ ਆਪ ਰੁਣਨ ਲੱਗੇ ਤਾਂ ਲਾਂਬੇ ਹੋ ਜਾਵੀਂ, ਫਿਰ ਰਸ ਵਾਲੇ ਜਾਪ ਵਿੱਚ ਆ ਕੇ ਫਿਰ ਜਪਾਵੀਂ, ਫਿਰ ਉਲਝਣ ਪਵੇ ਫਿਰ ਲਾਂਬੇ ਹੋ ਜਾਵੀਂ, ਨਹੀਂ ਤਾਂ ਫਸਿਆ ਬੁਰਾ ਸੱਟਾ ਖਾਂਦਾ ਹੈ। ਅਕਸਰ ਨਾਮੀ ਲੋਕ ਪਾਪਾਂ ਵਿੱਚ ਨਹੀਂ ਡਿੱਗ ਕੇ ਫਸਦੇ, ਉਹ ਹਉਂ ਭਰੇ ਪਰਉਪਕਾਰਾਂ ਵਿੱਚ ਫਸ ਕੇ ਇਤਨਾ ਆਤਮ ਬਲ ਖਰਚ ਕਰਦੇ ਹਨ ਕਿ ਫਿਰ ਫਾਥੇ ਛੁੱਟਦੇ ਨਹੀਂ ਅਤੇ ਰੂਹ ਤਬਾਹ ਕਰ ਲੈਂਦੇ ਹਨ। ਅਤੇ ਇੱਕ ਹੋਰ ਗੱਲ ਦਾ ਧਿਆਨ ਰੱਖੀ ਕਿ ਐਸਾ ਨਾ ਹੋਵੇ ਕਿ ਤੂੰ ਸੇਵਾ ਉਪਕਾਰ ਜਥੇਬੰਦੀਆਂ ਵਿੱਚ ਪੈ ਕੇ ਐਸਾ ਉਲਝੇ ਕਿ ਆਪ ਵੀ ਸਿਮਰਨ ਵੀ ਢਿੱਲਾ ਹੋ ਜਾਵੇ। ਆਪਣਾ ਪਾਰ ਉਤਾਰਾ ਹੀ ਕਠਿਨ ਹੈ ਅਤੇ ਲੋਕਾਂ ਦਾ ਭਾਰ ਚਾਣਾ ਤਾਂ ਬੜਾ ਭਾਰਾ ਦੁਸ਼ੱਤਰ ਕੰਮ ਹੈ। ਸੋ ਇਹ ਬਹੁਤ ਹੀ ਸਿੱਖਿਆਦਾਇਕ ਹਿੱਸਾ ਆਪ ਜੀ ਨੇ ਲਿਖਿਆ ਹੈ ਉਹਨਾਂ ਲਈ ਜਿਹੜਾ ਦੂਸਰਿਆਂ ਦਾ ਭਲਾ ਕਰਨਾ ਲੋਚਦੇ ਹਨ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸਿੰਘ, ਫਿਰ ਮੈਨੂੰ ਅਸੀਸ ਦਿਓ ਮੈਂ ਜਗਤ ਨੂੰ ਬਚਾਵਾਂ। ਸਾਈਂ, ਇਹ ਥਾਪੜਾ ਅਸੀਸ ਹੁਕਮ ਦੇਣਾ ਮੇਰਾ ਕੰਮ ਨਹੀਂ, ਇਹ ਦਾਤਾ ਜੀ ਦਾ ਕੰਮ ਹੈ। ਮੇਰੀ ਬੇਨਤੀ ਹੈ ਕਿ ਗੁਰੂ ਤੈਨੂੰ ਬਰਕਤ ਦੇਵੇ। ਪਰ ਮੈਂ ਇੱਕ ਹੋਰ ਗੱਲ ਤੈਨੂੰ ਦੱਸਦੇ ਹਾਂ, ਤੂੰ ਚਾਈ ਚਾਈ ਇਹ ਕੰਮ ਕਰਨ ਦਾ ਉਤਸ਼ਾਹ ਵਿਚਾਰ ਕਰ ਰਿਹਾ ਹੈ ਪਰ ਇਹ ਬੜਾ ਕਠਿਨ ਕੰਮ ਹੈ। ਤੂੰ ਸਮਝਦਾ ਹੈ ਜਦ ਤੂੰ ਇਹ ਕੰਮ ਕਰੇਗਾ ਸੰਸਾਰ ਤੇਰਾ ਕੀਤਾ ਜਾਣੇਗਾ, ਲੋਕ ਤੇਰਾ ਕਿਹਾ ਮੰਨਣਗੇ ਔਰ ਤੈਨੂੰ ਧਨ ਕਹਿਣਗੇ, ਪਰ ਹੋਵੇਗਾ ਇਸ ਦੇ ਉਲਟ। ਜੋ ਪਿਆਰ ਅਤੇ ਤਰਸ ਸ੍ਰਿਸ਼ਟੀ ਨਾਲ ਤੈਨੂੰ ਅਜਾਇਆ ਹੈ ਅੱਗੇ ਤੈਥੋਂ ਬੜੇ ਬੜੇ ਉੱਚਿਆਂ ਨੂੰ ਆ ਚੁੱਕਾ ਹੈ ਔਰ ਉਹਨਾਂ ਨੇ ਜਾ ਕੇ ਇਹ ਸ਼ੁਭ ਕੰਮ ਕੀਤੇ ਹਨ, ਪਰ ਸ੍ਰਿਸ਼ਟੀ ਜੋ ਫਲ ਉਹਨਾਂ ਨੂੰ ਦੇ ਰਹੀ ਹੈ ਉਹ ਤੂੰ ਕਦੇ ਵਿਚਾਰੀ ਨਹੀਂ। ਜੋ ਲੋਕਾਂ ਨੂੰ ਮਾਇਆ ਨੀਂਦ ਤੋਂ ਜਗਾਉਂਦੇ ਹਨ, ਵਿਸ਼ੇ ਅਗਨੀ ਤੋਂ ਕੱਢਦੇ ਹਨ, ਹੋਕਰੇ ਦੁਹਾਈਆਂ ਦਿੰਦੇ ਹਨ ਕਿ ਸੱਚੇ ਸੁੱਖ ਦੇ ਰਸਤੇ ਆਓ, ਜੋ ਜਾ ਕੇ ਪੁਕਾਰ ਪੁਕਾਰ ਕੇ ਆਖਦੇ ਹਨ ਡੱਡਾ ਡੇਰਾ ਇਹ ਨਹੀਂ ਜੈ ਡੇਰਾ ਤਹਿ ਜਾਨ, ਉਹਾਂ ਡੇਰਾ ਕਾ ਸੰਜਮੋ ਗੁਰ ਕੇ ਸ਼ਬਦ ਪਛਾਣ, ਇਹਾਂ ਡੇਰਾ ਕੋ ਸ਼ਰਮ ਕਰ ਕਾਲੇ ਜਾਂ ਕਾ ਤਸੂ ਨਹੀਂ ਸੰਗ ਚਾਲੇ। ਜੋ ਕੂਕਾਂ ਦਿੰਦੇ ਹਨ ਕਿ ਆਤਮ ਘਾਤੀ ਨਾ ਬਣੋ, ਨਾਮ ਨਾ ਜਪੈ ਸੇ ਆਤਮ ਘਾਤੀ, ਜੋ ਹੋਕਰੇ ਦਿੰਦੇ ਹਨ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਜੋ ਸਮਝਾਉਂਦੇ ਹਨ ਕਿ ਹਰ ਵਿਮੁੱਖ ਹੋ ਕੇ ਮਾਇਆ ਮੋਹ ਨਾਲ ਜਿਹੜਾ ਪਿਆਰ ਕਰ ਰਹੇ ਹੋ ਸਵਾਰਥ ਕਰ ਰਹੇ ਹੋ, ਅਕਲਾਂ ਨਾਲ ਹੈਂਕੜਾਂ ਵਿੱਚ ਹੋ, ਵਿਦਿਆ ਅਤੇ ਉਪਕਾਰਾਂ ਕਰਕੇ ਮਾਨ ਵਿੱਚ ਹੋ, ਕੇਵਲ ਵਾਹਿਗੁਰੂ ਦੇ ਨਾਮ ਵਿੱਚ ਆਓ। ਨਾਮ ਸਿਮਰਨ ਹੈ, ਯਾਦ ਹੈ, ਯਾਦ ਪ੍ਰੇਮ ਦਾ ਹਿਰਦੇ ਪਰ ਵਿਦਿਤ ਸਰੂਪ ਹੈ, ਪ੍ਰੇਮ ਪ੍ਰਭੂ ਮਿਲਾਉਂਦਾ ਹੈ, ਪ੍ਰੇਮ ਆਪ ਪ੍ਰਭੂ ਹੈ। ਐਸੇ ਸਿੱਖਿਆ ਦਾਤਿਆਂ ਨਾਲ ਲੋਕਾਂ ਨੇ ਬੜੇ ਤਰੋਹ ਕੀਤੇ। ਇਹ ਸੱਚੀਆਂ ਮਤਾਂ ਦੇਣ ਵਾਲਿਆਂ ਲਈ ਸੂਲੀਆਂ ਗੱਡੀਆਂ, ਜ਼ਹਿਰ ਦੇ ਪਿਆਲੇ ਤਿਆਰ ਕੀਤੇ, ਤੱਤੇ ਤਵੇ ਰਚਾਏ, ਸੜਦੀਆਂ ਰੇਤਾਂ ਦੇ ਮੀਂਹ ਵਸਾਏ, ਤਲਵਾਰਾਂ ਦੇ ਘਾਟ ਉਤਾਰੇ, ਕੰਧਾਂ ਵਿੱਚ ਚਿਣੇ, ਸੁੱਤਿਆਂ ਪਿਆਂ ਦੇ ਪੇਟਾਂ ਵਿੱਚ ਕਟਾਰਾਂ ਫੂਕੀਆਂ, ਜਲਾਂ ਵਿੱਚ ਡੋਬੇ, ਅੱਗਾਂ ਵਿੱਚ ਸਾੜੇ, ਤੂੰਬੇ ਤੂੰਬੇ ਉਡਾਏ, ਬੰਦ ਬੰਦ ਕੱਟੇ, ਭੋਲਿਆ ਸੱਜਣਾ ਉਹ ਤਸੀਹੇ ਦਿੱਤੇ ਜੋ ਉਹਨਾਂ ਨੇ ਕਦੇ ਚੋਰਾਂ ਡਾਕੂਆਂ ਅਤੇ ਖੂਨੀਆਂ ਨੂੰ ਵੀ ਨਹੀਂ ਦਿੱਤੇ। ਹਾਂ ਹਾਂ, ਉਹਨਾਂ ਨੇ ਘੋਰ ਪਾਪੀਆਂ ਲਈ ਤਰਸ ਖਾਧੇ, ਪਰ ਤਾਰਨਹਾਰਾਂ 'ਤੇ ਤਰਸ ਨਹੀਂ ਕੀਤੇ। ਇਹ ਕੰਮ ਜਿਸ ਲਈ ਤੈਨੂੰ ਚਾਓ ਆਇਆ ਹੈ ਬੜਾ ਚੰਗਾ ਹੈ, ਪਰ ਸਮਝ ਲੈ ਕੇ ਅਤਿ ਕਠਿਨ ਵੀ ਹੈ। ਸਿੰਘ, ਜ਼ਰੂਰੀ ਹੈ ਕਿ ਮੇਰੇ ਨਾਲ ਵੀ ਇਹ ਹੋਵੇ। ਸਾਈ, ਅਚਰਜ ਨਹੀਂ ਕਿ ਹੋਵੇ, ਪਰ ਇਹਨਾਂ ਤਾਂ ਜ਼ਰੂਰ ਹੋ ਸੀ ਕਿ ਤੂੰ ਲੋਕਾਂ ਨੂੰ ਆਪਣੇ ਖੂਨ ਨਾਲ ਪਾ ਲਏਗਾ, ਲੋਕ ਤੈਨੂੰ ਮਖੌਲ ਕਰਨਗੇ। ਤੂੰ ਜਿਗਰ ਅਤੇ ਦਿਲ ਦੇ ਟੋਟੇ ਕਰ ਕਰ ਖਵਾ ਲਏਗਾ, ਪਰ ਉਹ ਤੇਰੀ ਨਿੰਦਾ ਕਰਨਗੇ। ਤੂੰ ਜੀਦਾਨ ਦੇਵੇਂਗਾ, ਉਹ ਤੈਨੂੰ ਮਾੜਾ ਕਹਿਣਗੇ। ਤੂੰ ਕੁਰਬਾਨੀ ਕਰੇਗਾ, ਨਿਸ਼ਕਾਮ ਪ੍ਰੇਮ ਕਰੇਗਾ, ਉਹ ਤੈਨੂੰ ਖੁਦਗਰਜ਼ ਅਤੇ ਮਾੜਾ ਆਖਣਗੇ। ਤੂੰ ਭਲਿਆਈ ਕਰੇਗਾ, ਪਾਪ ਧੋਵੇਂਗਾ, ਮੈਲਾ ਲਾਹੇਗਾ, ਉੱਜਲ ਕਰੇਗਾ, ਲੋਕ ਤੈਨੂੰ ਬਦਮਾਸ਼ ਆਖਣਗੇ। ਤੂੰ ਦਿਲ ਇਕੱਠੇ ਕਰੇਗਾ, ਖਿੰਡੀਆਂ ਸੁਰਤਾਂ ਇਕਾਗਰ ਕਰਾਵੇਂਗਾ, ਪ੍ਰੇਮ ਕਣੀਆਂ ਕਲੇਜਿਆਂ ਵਿੱਚ ਪਾਵੇਂਗਾ, ਟੁੱਟਿਆਂ ਨੂੰ ਸਾਈ ਨਾਲ ਮੇਲੇਗਾ, ਮੋਏ ਜਿਵਾਏਗਾ, ਮਨੁੱਖਾਂ ਤੋਂ ਦੇਵਤੇ ਕਰ ਦੇਗਾ, ਪਾਪੀਆਂ ਅਤੇ ਅਧਰਮੀਆਂ ਨੂੰ ਧਰਮੀ, ਰਸੀਏ ਅਤੇ ਸਿਮਰਨਹਾਰ ਬਣਾਏਗਾ, ਪਰ ਲੋਕ ਤੈਨੂੰ ਜਾਦੂਗਰ, ਠੱਗ ਅਤੇ ਭੂਤਾਂ ਦੀ ਖੇਡ ਵਾਲਾ ਆਖਣਗੇ। ਨਿਰਾ ਆਖਣਗੇ ਹੀ ਨਹੀਂ, ਤੈਨੂੰ ਹਰ ਤਰ੍ਹਾਂ ਦੇ ਦੁੱਖ ਦੇਣਗੇ, ਨਿੰਦਾ ਨਾਲ ਤੇਰੀ ਸੁਰਤ ਦੇ ਰੰਗ ਵਿੱਚ ਭੰਗ ਪਾਉਣਗੇ ਅਤੇ ਆਪਣੀ ਵੱਲੋਂ ਤੈਨੂੰ ਕਿਤੇ ਖਲੋਣ ਜੋਗਾ ਨਹੀਂ ਛੱਡਣਗੇ। ਸਮਾਂ ਅੱਜ ਕੱਲ੍ਹ ਅਕਲ ਦਾ ਹੈ, ਅਕਲ ਅਤੇ ਵਿਦਿਆ ਪ੍ਰਧਾਨ ਹੈ। ਉਹ ਅਕਲ ਪ੍ਰਧਾਨ ਹੈ ਜੋ ਕੇਵਲ ਅੱਖਾਂ ਨਾਲ ਦਿਸਣ ਵਾਲੀਆਂ ਚੀਜ਼ਾਂ ਤੱਕ ਕੁੱਕੜ ਉਡਾਰੀ ਨਾਲ ਉੱਡ ਸਕਦੀ ਹੈ। ਉਹ ਵਿਦਿਆ ਪ੍ਰਧਾਨ ਹੈ ਜੋ ਕੇਵਲ ਦ੍ਰਿਸ਼ਟਮਾਨ ਪਦਾਰਥਾਂ ਦਾ ਗਿਆਨ ਸਿਖਾਲਦੀ ਹੈ, ਔਰ ਦਿਸਦੇ ਪਦਾਰਥਾਂ ਤੋਂ ਅੱਗੇ ਨਹੀਂ ਜਾ ਸਕਦੀ। ਸੋ ਤੇਰੀ ਹਰ ਗੱਲ ਉੱਤੇ ਹੁਜਤ ਪੜੀ ਜਾਏਗੀ, ਤੇਰੇ ਨਾਲ ਮਖੌਲ ਕੀਤਾ ਜਾਏਗਾ, ਤੇਰੇ ਪਿਆਰ ਨੂੰ ਪੈਰਾਂ ਤਲੇ ਰੋਲਿਆ ਜਾਏਗਾ, ਤੇਰੇ ਇਸ ਦਾਤਾ ਭਾਵ ਵਾਲੇ ਅਤੇ ਨਿਸ਼ਕਾਮ ਸੇਵਾ ਦੇ ਉਲਾਸ ਪਰ ਗਲਤ ਫਹਿਮੀਆਂ ਫੈਲਾਈਆਂ ਜਾਣਗੀਆਂ, ਸੁੱਕੇ ਮੰਤਕ ਨਾਲ ਤੇਰੇ ਨਾਲ ਚਰਚਾ ਕੀਤੀਆਂ ਜਾਣਗੀਆਂ, ਔਰ ਤੈਨੂੰ ਚੁੱਪ ਕਰਾਇਆ ਜਾਏਗਾ। ਜੇ ਕਿਸੇ ਦਾ ਦਾਅ ਲੱਗ ਗਿਆ ਤਾਂ ਤੇਰਾ ਬੋਹ ਕਾਟਾ ਵੀ ਕੀਤਾ ਜਾਏਗਾ। ਨਾਮੀਆਂ ਪ੍ਰੇਮੀਆਂ ਅਤੇ ਸੱਚ ਦੇ ਪਿਆਰਿਆਂ ਨੂੰ ਜਗ ਸਦਾ ਨਿੰਦਿਆ ਦੇ ਨਾਲ ਰਿਹਾ ਛਾਣਦਾ, ਜੀਦਾਨ ਦਾਤਿਆਂ ਅਤੇ ਤਾਰਕਾਂ ਸੁਧਾਰਕਾਂ ਨੂੰ ਫਾਹੇ ਦੇਂਦਾ ਰਿਹਾ ਜਗ ਵੈਰੀ ਬੁਰੇ ਜਾਣਦਾ, ਇੱਕੋ ਰੱਬ ਆਸਰਾ ਸੀ ਇਹਨਾਂ ਨੇਕ ਬੰਦਿਆਂ ਦਾ, ਉੜ ਪ੍ਰਤਪਾਲ ਦਾ ਅਤੇ ਸਦਾ ਸੀ ਪਛਾਣਦਾ, ਇਹ ਪਰ ਨਾ ਸੋਝੀ ਆਈ ਜਗ ਤਾਈਂ ਅਜੇ ਤੱਕ, ਉਹ ਭੁੱਲ ਕਰਦਾ ਸਦਾ ਦੁਖੀ ਠਾਣਦਾ। ਦੇਖੋ, ਸਭ ਤੋਂ ਵੱਡੇ ਜਗਤ ਰੱਖਿਅਕ ਜੀ ਆਖਦੇ ਹਨ, ਸੁਨ ਭੂਪਤੀਆ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਿਤ ਹੈ ਮੁਕਤ ਫਲ ਪਾਵਤ ਹੈ ਭਗਵੰਤ। ਸਿੰਘ, ਇਹ ਸਭ ਸੱਚ ਆਪਨੇ ਦੱਸਿਆ ਹੈ, ਪਰ ਕੀ ਇੰਨੀ ਵਾਰ ਸੰਸਾਰ ਬਦਸਲੂਕੀਆਂ ਕਰਕੇ ਮਗਰੋਂ ਦੇਖ ਕੇ ਕਿ ਅਸੀਂ ਗਲਤੀ ਕੀਤੀ ਸੀ, ਪਛਤਾ ਕੇ ਸਿੱਧੇ ਰਸਤੇ ਨਹੀਂ ਆਇਆ ਕਿ ਇਹਨਾਂ ਲੋਕਾਂ ਦੇ ਪ੍ਰੇਮ ਨੂੰ ਤੱਕੇ ਅਤੇ ਕਸ਼ਟ ਨਾ ਦੇਵੇ। ਜਿਹੜੀ ਗਲਤੀ ਇੱਕ ਵਾਰੀ ਕਰੀਏ ਉਹ ਫਿਰ ਨਹੀਂ ਕਰੀਦੀ, ਪਰ ਜਗਤ ਇਹ ਭੁੱਲ ਮੁੜ ਮੁੜ ਕਰਦਾ ਹੈ, ਸੁਮਤ ਨਹੀਂ ਸਿੱਖਦਾ। ਫਿਰ ਦੇਖਣ ਵਿੱਚ ਆਉਂਦਾ ਹੈ ਕਿ ਜ਼ਿੰਦਗੀ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਨੂੰ ਸੰਸਾਰ ਨੇ ਕਸ਼ਟ ਦਿੱਤੇ, ਮਾਰਿਆ ਸਤਾਇਆ, ਮਗਰੋਂ ਉਹਨਾਂ ਨੂੰ ਉਪਕਾਰੀ ਮੰਨਿਆ, ਗੁਰੂ ਅਵਤਾਰ ਪੈਗੰਬਰ ਪੀਰ ਸੰਤ ਮਹਾਂਪੁਰਖ ਮਹਾਤਮਾ ਕਵੀ ਕਲਾਵਾਨ ਫਕੀਰ ਤਸਲੀਮ ਕੀਤਾ ਅਤੇ ਗਰਦਨ ਚੁਕਾਈ, ਉਹਨਾਂ ਦੇ ਜੀਵਨ ਲਿਖੇ ਮੰਦਰ ਬਣਾਏ, ਬੁੱਤ ਖੜ੍ਹੇ ਕੀਤੇ, ਯਾਦਾਂ ਥਾਪੀਆਂ ਹਨ। ਸਾਈਂ, ਠੀਕ ਹੈ, ਪਰ ਫਿਰ ਜਦ ਕੋਈ ਮਹਾਂਪੁਰਖ, ਕੋਈ ਗੁਰਮੁਖ, ਕੋਈ ਪਿਆਰ ਵਾਲਾ, ਕੋਈ ਫਕੀਰ, ਸਾਧ, ਨੇਕ ਮਤ ਜਾਂ ਨੇਕ ਸਲਾਹ ਦੇਣ ਵਾਲਾ, ਗੁਣਵਾਨ ਜਾਂ ਸਿੱਖ ਸਮਝਾਉਣ ਲੱਗਾ, ਉਸਨੂੰ ਉਸੇ ਤਰ੍ਹਾਂ ਸਤਾਇਆ, ਬੁਰਾ ਜਾਣਿਆ, ਨਿੰਦਿਆ, ਦਲਿਆ, ਮਲਿਆ, ਤਬਾਹ ਕੀਤਾ, ਆਪਣੀ ਵੱਲੋਂ ਉਸਦੀ ਅਲਖ ਚੁਕਾ ਦਿੱਤੀ, ਪਰ ਕਲਾਵਾਨਾਂ ਦੀ ਮਿੱਟੀ ਦੀਆਂ ਸਵਰਨ ਕਣੀਆਂ ਮਗਰੋਂ ਚਮਕ ਉੱਠੀਆਂ, ਉਹਨਾਂ ਦੇ ਸੱਚ ਨੇ ਲਾਸਾਂ ਛੱਡੀਆਂ, ਉਹਨਾਂ ਦੇ ਨਿਸ਼ਕਾਮ ਪ੍ਰੇਮ ਨੇ ਧਮਕ ਦਿੱਤੀ। ਔਰ ਸੰਸਾਰ ਨੇ ਮੰਨਿਆ ਕਿ ਉਹ ਮਹਾਂਪੁਰਸ਼ ਸੇ, ਕਲਾਵਾਨ ਸੇ। ਪਰ ਫਿਰ ਜਦ ਕਦੇ ਉਹ ਜਾਂ ਉਹ ਜੇ ਦਰਸ਼ਨ ਆਉਂਦੇ ਹਨ ਤਾਂ ਫਿਰ ਉਹ ਗਲਤੀ ਸੰਸਾਰ ਕਰਦਾ ਹੈ। ਇਹ ਇੱਕ ਐਸਾ ਕੋਈ ਸਬਕ ਹੈ ਕਿ ਸੰਸਾਰ ਨੇ ਪੁਰਾਣੇ ਸਮਿਆਂ ਤੋਂ ਪੜ੍ਹਨਾ ਸ਼ੁਰੂ ਕੀਤਾ ਪਰ ਅਜੇ ਤੱਕ ਪਕਾਇਆ ਨਹੀਂ। ਸਿੰਘ, ਮੇਰਾ ਜੀ ਕੁਝ ਟਹਿ ਰਿਹਾ ਹੈ, ਫਿਰ ਕਿਉਂ ਨਾ ਇਸ ਸੰਸਾਰ ਨੂੰ ਰੁੜਨ ਦਿੱਤਾ ਜਾਵੇ ਔਰ ਆਪਣੇ ਕੀਤੇ ਦਾ ਫਲ ਪਾਉਣ ਦਿੱਤਾ ਜਾਵੇ। ਸਾਈਂ, ਨਾ, ਐਸਾ ਨਹੀਂ ਵਿਚਾਰਨਾ। ਮਹਾਂਪੁਰਖਾਂ ਦਾ ਇਹ ਦੁੱਖ ਝੱਲ ਕੇ ਫਿਰ ਸੰਸਾਰ ਰੱਖਿਆ ਦਾ ਯਤਨ ਕਰਨਾ, ਇਸੇ ਦਾ ਨਾਮ ਤਾਂ ਨਿਸ਼ਕਾਮ ਪ੍ਰੇਮ ਹੈ। ਉਹ ਪੂਰੇ ਭਾਂਡੇ ਦੁੱਖ ਸਹਿ ਕੇ, ਨਿੰਦੇ ਜਾ ਕੇ, ਦਲੇ ਜਾ ਕੇ ਫਿਰ ਹੋਕਰੇ ਦਿੰਦੇ ਹਨ, ਪੁਕਾਰਦੇ ਹਨ, ਸਮਝਾਉਂਦੇ ਹਨ ਅਤੇ ਮਤਾਂ ਦਿੰਦੇ ਹਨ। ਇੱਕ ਫਾਹੇ ਲਟਕ ਕੇ ਆਉਂਦਾ ਹੈ, ਦੂਜਾ ਜਾਣ ਨੂੰ ਟੁਰ ਪੈਂਦਾ ਹੈ। ਇਹ ਉਹਨਾਂ ਦੀ ਭਲਿਆਈ ਹੈ। ਉਹ ਜਾਣਦੇ ਹਨ ਸੰਸਾਰ ਮਾਇਆ ਵਿੱਚ ਹੈ, ਅਗਿਆਨੀ ਹੈ, ਮੂਰਖ ਹੈ, ਮਿੱਟੀ ਦੀ ਅੱਖ ਤੋਂ ਅਗੇਰੇ ਨਹੀਂ ਤੱਕਦਾ। ਇਸ ਨੂੰ ਮਤ ਦੇਣੀ ਹੀ ਚਾਹੀਏ, ਇਸ ਦੀ ਮੂਰਖਤਾ ਅਤੇ ਬਦਸਲੂਕੀ ਵੱਲ ਨਹੀਂ ਤੱਕਣਾ ਚਾਹੀਏ, ਆਪਣੇ ਮਾਲਕ ਦੇ ਹੁਕਮ ਵੱਲ ਤੱਕਣਾ ਚਾਹੀਏ, ਜੋ ਆਪਣੇ ਪਿਆਰੇ ਬੰਦਿਆਂ ਨੂੰ ਕਦੇ ਗੁਰੂ, ਕਦੇ ਅਵਤਾਰ, ਕਦੇ ਗੁਰਮੁਖ, ਕਦੇ ਫਕੀਰ, ਕਦੇ ਮਤਦਾਤੇ, ਕਦੇ ਕਵੀ, ਕਦੇ ਕਲਾ ਕੌਸ਼ਲ ਵਾਲੇ, ਕਦੇ ਪੂਰੇ ਸਿੱਖ ਕਰਕੇ ਘੱਲਦਾ ਹੈ ਕਿ ਜਾਓ ਮਤ ਦਿਓ, ਜਾਓ ਜੀਦਾਨ ਦਿਓ, ਔਰ ਇਸ ਦੇ ਬਦਲੇ ਦੁੱਖ ਅਤੇ ਖੇਦ ਲੈ ਕੇ ਆਓ। ਸਿੰਘ, ਇਸ ਵਿੱਚ ਸਾਈਂ ਨੂੰ ਕੀ ਸਵਾਦ ਹੈ, ਆਪਣਿਆਂ ਨੂੰ ਦੁੱਖਾਂ ਵਿੱਚ ਪਾਉਂਦਾ ਅਤੇ ਖੁਸ਼ ਹੁੰਦਾ ਹੈ। ਸਾਈਂ, ਇਸ ਵਿੱਚ ਸਾਈਂ ਦਾ ਅਪਾਰ ਪ੍ਰੇਮ ਹੈ, ਸ੍ਰਿਸ਼ਟੀ ਨਾਲ ਅਸਗਾਹ ਪਿਆਰ ਹੈ। ਉਹਨਾਂ ਨੂੰ ਜੋ ਉਸਦੇ ਆਪਣੇ ਹਨ ਨੇਕੀ ਲਈ ਕਲਦਾ ਹੈ, ਕਿਉਂਕਿ ਉਹਨਾਂ ਵਿੱਚ ਨਿਸ਼ਕਾਮ ਨੇਕੀ ਕਰਨ ਦਾ ਮਾਦਾ ਹੈ ਔਰ ਦੁੱਖ ਪਾ ਕੇ ਸੁੱਖ ਦੇਣ ਦਾ ਗੁਣ ਹੈ। ਉਹ ਦਾਤੇ ਪਦ ਦੇ ਲੋਕ ਹਨ। ਦੂਸਰੇ ਜੋ ਰੱਬ ਦੇ ਸਿਮਰਨ ਪਿਆਰ ਵਿੱਚ ਪੈਂਦੇ ਹਨ, ਉਹਨਾਂ ਨੂੰ ਜੋ ਦੁੱਖ ਕਲੇਸ਼ ਨੇਕੀ ਦੇ ਬਦਲੇ ਬਦੀਆਂ ਮਿਲਦੀਆਂ ਹਨ, ਉਹਨਾਂ ਦੀ ਸੁਰਤ ਵਧੇਰੇ ਪਕਦੀ ਹੈ। ਜਿਉਂ ਜਿਉਂ ਉਹਨਾਂ ਦੇ ਮੁਕਾਬਲੇ ਪੈਂਦੇ ਹਨ ਉਹ ਟਹਿੰਦੇ ਨਹੀਂ, ਤਿਉਂ ਤਿਉਂ ਉਹਨਾਂ ਦੀ ਸੁਰਤ ਉੱਚੀ, ਮਜ਼ਬੂਤ ਅਤੇ ਬਲਵਾਨ ਹੁੰਦੀ ਜਾਂਦੀ ਹੈ। ਉਹਨਾਂ ਦੀ ਸੁਰਤ ਨੂੰ ਘੋਲ ਪੈਂਦੇ ਹਨ, ਉਹ ਘੁਲਦੇ ਹਨ, ਘੋਲ ਨਾਲ ਤਾਕਤ ਵੱਧਦੀ ਹੈ। ਜਦ ਉਹ ਯਤਨ ਔਰ ਵਾਹਿਗੁਰੂ ਦੀ ਮਿਹਰ ਨਾਲ ਜਿੱਤਦੇ ਹਨ ਤਾਂ ਸੁਖੀ ਹੁੰਦੇ ਹਨ। ਜਿੱਤ ਸਦਾ ਰਸਦਾਇਕ ਹੁੰਦੀ ਹੈ। ਇਉਂ ਸੰਸਾਰ ਦਾ ਦਿੱਤਾ ਕਸ਼ਟ ਵਾਹਿਗੁਰੂ ਆਪਣੇ ਪਿਆਰਿਆਂ ਲਈ ਉੱਨਤੀ ਅਤੇ ਤਰੱਕੀ ਦੀ ਪੌੜੀ ਬਣਾ ਦਿੰਦਾ ਹੈ। ਦੁਨੀਆਂ ਵਿੱਚ ਜੋ ਆਦਮੀ ਅਖਾੜੇ ਜਾ ਕੇ ਘੁਲਦਾ ਨਹੀਂ ਅਤੇ ਘੁਲਦਾ ਹੋਇਆ ਢਾਣ ਦਾ ਯਤਨ ਨਹੀਂ ਕਰਦਾ, ਉਹ ਕਦੇ ਮਜ਼ਬੂਤ ਨਹੀਂ ਹੋਇਆ। ਇਸੇ ਤਰ੍ਹਾਂ ਜਿਸ ਸੁਰਤ ਨੂੰ ਮੁਕਾਬਲੇ ਨਹੀਂ ਪਏ, ਜਿਸ ਨੇ ਕਸ਼ਟਾਂ ਦੇ ਸਾਹਮਣੇ ਉੱਚੇ ਰਹਿਣ ਦੇ ਜ਼ੋਰ ਨਹੀਂ ਲਾਏ, ਉਹ ਸਦਾ ਉੱਚੇ ਰਹਿਣ ਵਿੱਚ ਪਕਦੀ ਨਹੀਂ। ਸੱਜਣਾ, ਘਬਰਾ ਨਹੀਂ, ਜੋ ਸ੍ਰਿਸ਼ਟੀ ਨੂੰ ਬਚਾਉਣ ਦਾ ਪਿਆਰ ਉਪਜਿਆ ਹੈ ਤਾਂ ਕੁਰਬਾਨੀ ਲਈ ਵੀ ਤਿਆਰ ਰਹੋ। ਸਿੰਘ, ਭਲਾ ਜੀ, ਸੁਰਤ ਜੇ ਸੰਸਾਰ ਦੀ ਉਸਤਤ ਨਿੰਦਿਆ ਦੇ ਮੁਕਾਬਲੇ ਕਰਦੀ ਟਹਿ ਗਈ, ਉਹਨੇ ਤਾਂ ਹਾਰ ਖਾ ਕੇ ਕਮਜ਼ੋਰੀ ਪਾਈ, ਪਰ ਜੋ ਮੁਕਾਬਲਿਆਂ ਵਿੱਚ ਜਿੱਤ ਨਿਕਲੀ ਉਸ ਵਿੱਚ ਤਾਂ ਲੜਾਈਆਂ ਦੇ ਸੰਸਕਾਰ ਅਤੇ ਜਿੱਤ ਦੀ ਹੋਮੇ ਵਾਸਾ ਪਾ ਜਾਏਗੀ, ਉਹ ਨਿਰਮਲ ਕਿਸ ਤਰ੍ਹਾਂ ਹੋ ਜਾਏਗੀ ਅਤੇ ਸਹਿਜ ਵਿੱਚ ਕਿਉਂ ਜਾਏਗੀ। ਸਾਈਂ, ਭੋਲਿਆ, ਮੈਂ ਨਾਮ ਵਾਲੀਆਂ ਸੁਰਤਾਂ ਦੀ ਗੱਲ ਕੀਤੀ ਹੈ। ਜੋ ਸੁਰਤਾਂ ਨਾਮ ਤੋਂ ਗਾਫਲੀ ਅਤੇ ਵਿਸਾਰੇ ਵਿੱਚ ਹਨ, ਉਹਨਾਂ ਦੀ ਗੱਲ ਤਾਂ ਮੈਂ ਨਹੀਂ ਕੀਤੀ। ਗਾਫਲੀ ਅਤੇ ਵਿਸਾਰਾ ਤਾਂ ਰਹਿੰਦਾ ਹੀ ਹੋਮੇ ਵਿੱਚ ਹੈ। ਨਿਰੀ ਹਉਂ ਦੀ ਟੇਕ ਵਾਲੇ ਦੇ ਘੋਲ ਦੇ ਯਤਨ ਹੋਮੇ ਵਿੱਚ ਹਨ। ਉਸਦੀਆਂ ਨੇਕੀਆਂ ਅਤੇ ਆਖੇ ਸਦਾਚਾਰ ਦੀਆਂ ਟੇਕਾਂ ਹਉਂ ਪਰ ਹਨ। ਉਹ ਕਰਦਾ ਹੈ ਅਤੇ ਆਕੜਦਾ ਹੈ ਔਰ ਜਣਾਉਂਦਾ ਹੈ। ਉਸਦਾ ਕੀਤਾ ਹੋਮੇ ਨੂੰ ਅਰਪਣ ਆਉਂਦਾ ਹੈ। ਹੋਮੇ ਹੋਰ ਪਲਦੀ ਹੈ। ਉਸਦੇ ਹਰ ਕੰਮ ਦਾ ਮੁੱਖ ਪ੍ਰਯੋਜਨ ਮਨ ਹੈ, ਉਹ ਤਾਂ ਮਨਮੁੱਖ ਹੈ। ਪਰ ਜੋ ਪੁਰਖ ਭਲਿਆਈ ਕਰਦਾ ਹੈ, ਇਸ ਕਰਕੇ ਕਰਦਾ ਹੈ ਕਿ ਉਸਨੂੰ ਗੁਰੂ ਦਾ ਹੁਕਮ ਹੈ ਅਤੇ ਕਰਕੇ ਗੁਰੂ ਨੂੰ ਅਰਪਦਾ ਹੈ, ਉਹਦੀ ਸੁਰਤ ਦਾ ਮੂੰਹ ਗੁਰੂ ਵੱਲ ਹੈ, ਉਹ ਤਾਂ ਗੁਰਮੁੱਖ ਹੈ। ਪਰ ਐਸਾ ਪੁਰਖ ਹੁੰਦਾ ਹੀ ਨਾਮ ਵਾਲਾ ਹੈ। ਇਸ ਦੀ ਟੇਕ ਆਪਣੇ ਕੇਂਦਰ ਗੁਰੂ ਵਾਹਿਗੁਰੂ 'ਤੇ ਹੁੰਦੀ ਹੈ। ਉਹ ਹਉਂ ਨਹੀਂ ਤਾਰਦਾ। ਜੋ ਜੋ ਕੁਛ ਕਰਦਾ ਹੈ ਆਪਣੇ ਮਨ ਮੰਦਰ ਦੇ ਤੁਰ ਅੰਦਰ ਆਤਮਕ ਭਾਵ ਵਿੱਚ ਵਾਹਿਗੁਰੂ ਨੂੰ ਟੇਕ ਬਣਾ ਕੇ ਕੇਂਦਰ ਬਣਾ ਕੇ ਕਰਦਾ ਹੈ। ਉਸਦੀ ਸੁਰਤ ਇਸ ਆਸਰੇ ਮਜ਼ਬੂਤ ਆਉਂਦੀ ਹੈ। ਉਸਦੀ ਸੁਰਤ ਹਉਂ ਰਹਿਤ ਚੜ੍ਹਦੀਆਂ ਕਲਾਂ ਵਿੱਚ ਜਾਂਦੀ ਹੈ। ਕੋਈ ਸੰਸਕਾਰ, ਕੋਈ ਕਰਮਾਂ, ਖਿਆਲਾਂ, ਵਾਕਾਂ ਦੇ ਨਕਸ਼ ਉਸਦੀ ਸੁਰਤ ਵਿੱਚ ਚਿਤਰਤ ਨਹੀਂ ਹੁੰਦੇ, ਕਿਉਂਕਿ ਅੱਠ ਪਹਿਰ ਦਾ ਸਿਮਰਨ ਕਿਸੇ ਨਕਸ਼ ਨੂੰ ਸੁਰਤ ਵਿੱਚ ਖੁੱਭਣ ਨਹੀਂ ਦਿੰਦਾ। ਸਭ ਕੁਝ ਉਪਰਾ ਉਪਰਾ ਲੰਘਾ ਦਿੰਦਾ ਹੈ।
ਸਿੰਘ, ਨਿਸ਼ਕਾਮ ਅਤੇ ਨਿਰਵਾਸ ਕਰਮਾਂ ਦਾ ਕਰਨਾ ਇਹੋ ਗੱਲ ਹੈ ਕਿ ਉਹ ਕੋਈ ਹੋਰ ਖੇਡ ਹੈ?
ਸਾਈਂ, ਜੀ ਹਾਂ, ਜਿਸ ਦੀ ਟੇਕ ਵਾਹਿਗੁਰੂ ਪਰ ਹੈ, ਜਿਸ ਦੇ ਸਾਰੇ ਕਰਮ ਵਾਹਿਗੁਰੂ ਅਰਪਣ ਹਨ, ਜੋ ਕੁਛ ਕਰਦਾ ਹੈ ਆਪਣੇ ਮਾਲਕ ਦੇ ਪਰਨੇ ਹੋ ਕੇ, ਉਸ ਦੀ ਓਟ ਅਤੇ ਆਸਰੇ ਹੋ ਕੇ ਕਰਦਾ ਅਤੇ ਉਸਨੂੰ ਸਮਰਪਿਤਦਾ ਹੈ, ਉਸਨੂੰ ਨਿਸ਼ਕਾਮ ਕਰਮੀ ਕਹਿ ਲਓ, ਭਗਤ ਕਹਿ ਲਓ, ਚਾਹੇ ਪ੍ਰੇਮੀ ਕਹਿ ਲਓ, ਉਹ ਅਸਲ ਉਪਕਾਰੀ ਹੈ। ਜੋ ਉਪਕਾਰ ਕਰਦਾ ਹੈ ਪਰ ਹਉਂ ਨਹੀਂ ਕਰਦਾ, ਫਲ ਨਹੀਂ ਚਾਹੁੰਦਾ। ਕਰਮ ਕਰਤ ਹੋਵੇ ਨਿਹਕਰਮ, ਤਿਸ ਬੈਸਨੋਕਾ ਨਿਰਮਲ ਧਰਮ। ਸਿੰਘ, ਜੋ ਹਉਮੈ ਤੋਂ ਨਹੀਂ ਪਰ ਦਿਲੋਂ ਹਉਂ ਅਤੀਤ ਹੋ ਕੇ ਗੁਰੂ ਅਰਪਣ ਕੰਮ ਕਰਦੇ ਹਨ, ਉਹਨਾਂ ਦੇ ਅੰਦਰ ਕਿਉਂ ਕਰਮਾਂ ਦੇ ਨਕਸ਼ ਨਹੀਂ ਚਿਤਰਤ ਆਉਂਦੇ?
ਸਾਈਂ, ਜਿੱਥੇ ਵਗਦਾ ਪਾਣੀ ਹੋਵੇ ਉੱਥੇ ਕੋਈ ਸ਼ੈ ਨਹੀਂ ਅਟਕਦੀ, ਸਭ ਰੁੜ ਜਾਂਦੀ ਹੈ। ਤਿੱਕੋਂ ਅੱਠ ਪੈਰ ਨਾਮ ਵਿੱਚ ਲੱਗੀ ਸੁਰਤ ਹਰ ਕਰਮ ਦੇ ਨਕਸ਼ ਨੂੰ ਰੋੜੀ ਜਾਂਦੀ ਹੈ। ਅੰਦਰ ਨੀਅਤ ਗੁਰੂ ਦੀ ਹੈ, ਗੁਰੂ ਦਾ ਹੁਕਮ ਜਾਣ ਕੇ ਕੰਮ ਕਰਦਾ ਹੈ, ਇਸ ਕਰਕੇ ਮੈਂ ਵਿੱਚ ਪਕੜ ਪੈਂਦੀ ਨਹੀਂ ਅਤੇ ਕਰਮ ਕਰਨ ਦਾ ਜੋ ਪ੍ਰਤੀਬਿੰਬ ਮਨ ਪਰ ਪੈਂਦਾ ਹੈ ਕਿ ਮੈਂ ਕੀਤਾ ਹੈ, ਉਸਨੂੰ ਨਾਮ ਦਾ ਪਰਵਾਹ ਰੋੜ ਲਿਜਾਂਦਾ ਹੈ ਅਤੇ ਉਸਦੀ ਆਪਣੀ ਸੁਰਤ ਆਪਣੇ ਗੁਰੂ ਨਾਲ ਸੰਜੋਗਤ ਰਹਿੰਦੀ ਹੈ। ਜਿਸ ਦੇ ਅਰਪਣ ਉਹ ਕਰਮ ਕਰਦਾ ਹੈ, ਕਰਮਾਂ ਜਾਂ ਕਰਮਾਂ ਦੇ ਪ੍ਰਤੀਬਿੰਬ ਵਿੱਚ ਪਕੜ ਨਹੀਂ ਖਾਂਦੀ।
ਸਿੰਘ, ਫਿਰ ਮੈਂ ਲੋਕਾਂ ਨੂੰ ਸਮਝਾਵਾਂ?
ਸਾਈਂ, ਸਤਸੰਗ ਦੀ ਟੇਕ ਲੈ ਕੇ ਇਹ ਆਸਰਾ ਹੋਵੇਗਾ ਤਾਂ ਬਚੇਗਾ। ਇਹ ਕੰਮ ਉਹਨਾਂ ਦੇ ਕਰਨ ਦਾ ਹੈ ਜਿਨ੍ਹਾਂ ਦੇ ਸਿਰ 'ਤੇ ਦ੍ਰਿਸ਼ ਅਦ੍ਰਿਸ਼ ਸਤਸੰਗ ਹੈ, ਜਿਨ੍ਹਾਂ ਨੂੰ ਸੰਸਾਰ ਵਿੱਚ ਸਤਸੰਗ ਪ੍ਰਾਪਤ ਹੈ, ਜਿਸ ਨੂੰ ਜਪਣਾ ਰਸ ਵਾਲਾ ਜਪਣਾ ਪ੍ਰਾਪਤ ਹੈ। ਐਸਾ ਜੋ ਕੋਈ ਹੋਵੇ ਫਿਰ ਜਪੇ ਅਤੇ ਜਪਾਵੇ, ਉਸਦੀ ਮਹਿਮਾ ਇਹ ਕਹੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸਭ ਉਪਕਾਰਾਂ ਅਤੇ ਨੇਕੀਆਂ ਤੋਂ ਵੱਡਾ ਉਪਕਾਰ ਅਤੇ ਨੇਕੀ ਇਹ ਹੈ।
ਸਿੰਘ, ਇੱਕ ਹੋਰ ਗੱਲ ਪੁੱਛਣੀ ਹੈ।
ਸਾਈਂ, ਪੁੱਛੋ।
ਸਿੰਘ, ਗੁਰਮੁਖ ਜੀ ਜੋ ਮਾੜੀਆਂ ਪ੍ਰੀਤਾਂ ਵਿੱਚ ਆਏ, ਜੋ ਮਾੜੇ ਕਰਮਾਂ ਵੱਲ ਆਏ, ਉਹਨਾਂ ਦੀ ਜੋ ਗਤੀ ਇੱਥੇ ਹੁੰਦੀ ਹੈ, ਆਪਨੇ ਮੈਨੂੰ ਦਿਖਾ ਦਿੱਤੀ ਹੈ ਅਤੇ ਗੁਰ ਪ੍ਰਮਾਣ ਸੁਣਾਏ ਹਨ, ਸੋ ਮੇਰੇ ਦਿਲ ਵਿੱਚ ਨਿਸ਼ਚਾ ਹੋ ਗਿਆ ਹੈ। ਪਰ ਜੋ ਨਾਮ ਦੇ ਰਸੀਏ ਲੋਕ ਆਉਂਦੇ ਹਨ, ਉਹਨਾਂ ਦਾ ਕੀ ਹਾਲ ਆਉਂਦਾ ਹੈ?
ਸਾਈਂ, ਨਾਮ ਤੇਰੇ ਕੀ ਮੁਕਤੀ ਬੀਥੀ, ਜਮ ਕਾ ਮਾਰਗ ਦੂਰ ਰਿਹਾ। ਜੋ ਨਾਮ ਜਪਦੇ ਹਨ ਉਹ ਮੁਕਤੀ ਦੀ ਗਲੀ, ਮੁਕਤ ਰਸਤੇ ਅਰਥਾਤ ਖੁੱਲ੍ਹੇ ਸੁਤੰਤਰ ਕਰਮਾਂ ਦੀ ਕੈਦ ਤੋਂ ਰਹਿਤ ਰਸਤੇ ਜਾਂਦੇ ਹਨ, ਅਤੇ ਹੋਮੇ ਵਾਲੇ ਜਮ ਦੇ ਰਸਤੇ ਅਰਥਾਤ ਰੋਕ ਵਾਲੇ ਰਸਤੇ ਜਾਂਦੇ ਹਨ। ਰੋਕ ਕਾਦੀ? ਆਪਣੇ ਕੀਤੇ ਕਰਮਾਂ ਦੀ। ਆਪ ਆਪਣੇ ਉਦਾਲੇ ਉਸਾਰੀ ਕੂੜ ਦੀ ਕੰਧ ਯਾਨੀ ਪਾਲ ਦੀ। ਉਹ ਜੋ ਇਸ ਕੈਦ ਵਾਲੇ ਰਸਤੇ ਜਾਂਦੇ ਹਨ, ਯਮ ਦੇ ਰਾਹ ਜਾਂਦੇ ਕਹੀਦੇ ਹਨ, ਪਰ ਜੋ ਨਾਮ ਵਾਲੇ ਹਨ, ਮੁਕਤੇ ਬੀਥੀ ਆਜ਼ਾਦੀ ਯਾਨੀ ਸੁਤੰਤਰਤਾ ਦੇ ਰਸਤੇ ਜਾਂਦੇ ਹਨ। ਜੈ ਪੈਂਡੇ ਲੂਟੀ ਪਨਿਹਾਰੀ, ਸੋ ਮਾਰਗ ਸੰਤਨ ਦੂਰਾਰੀ। ਨਾਮ ਵਾਲੇ ਸੁਤੰਤਰ ਆਉਂਦੇ ਹਨ, ਇਕੱਲੇ ਨਹੀਂ ਆਉਂਦੇ। ਉਹਨਾਂ ਨੂੰ ਆਪਣੀ ਸੁਰਤ ਦੀ ਉਚੈਣ ਦੇ ਦਰਜੇ ਦਾ ਸਤਸੰਗ ਪ੍ਰਾਪਤ ਹੁੰਦਾ ਹੈ। ਉੱਥੇ ਸੁੱਖ ਅਤੇ ਟਿਕਾਉ ਹੁੰਦਾ ਹੈ, ਵਾਹਿਗੁਰੂ ਸਿਰ 'ਤੇ ਆਉਂਦਾ ਹੈ। ਉਹਨਾਂ ਦਾ ਟਿਕਾਣਾ ਇਹ ਹੈ। ਡੱਡਾ ਡੇਰਾ ਇਹ ਨਹੀਂ, ਜੈ ਡੇਰਾ ਤੈ ਜਾਨ, ਉਆਂ ਡੇਰਾ ਕਾ ਸੰਜਮੋਂ ਗੁਰ ਕੇ ਸ਼ਬਦ ਪਛਾਣ। ਇਆਂ ਡੇਰਾ ਕੋ ਸ਼ਰਮ ਕਰ ਕਾਲੇ, ਜਾਂ ਕਾ ਤਸੂ ਨਹੀਂ ਸੰਗ ਚਾਲੇ, ਉਆਂ ਡੇਰਾ ਕੀ ਸੋ ਮਿਤ ਜਾਣੇ, ਜਾਂ ਕੋ ਦ੍ਰਿਸ਼ਟ ਪੂਰਨ ਭਗਵਾਨ। ਡੇਰਾ ਨੇਚਲ ਸੱਚ ਸਾਧ ਸੰਗ ਪਾਇਆ, ਨਾਨਕ ਤੇ ਜਨ ਨਹਿ ਡੋਲਾਇਆ। ਆਪਣੇ ਆਪਣੇ ਟਿਕਾਓ ਅਨੁਸਾਰ ਸੁਰਤ ਸੁੱਖ ਅਤੇ ਵਿਸਰਾਮ ਵਿੱਚ ਆਉਂਦੀ ਹੈ। ਪਰ ਇੱਕ ਗੱਲ ਯਾਦ ਰੱਖੀ ਭਾਈ, ਜਿਉਂ ਜਿਉਂ ਤੂੰ ਲੋਕਾਂ ਨੂੰ ਜਾ ਕੇ ਕਹੇਂਗਾ ਕਿ ਮੈਂ ਪਰਿਵਾਰ ਹੋ ਆਇਆ ਹਾਂ, ਕਿ ਮੈਂ ਮਰ ਕੇ ਦੇਖ ਆਇਆ ਹਾਂ, ਅੱਗੇ ਜਾ ਕੇ ਇਹ ਹਾਲ ਆਉਂਦੇ ਹਨ, ਤਿਉਂ ਤਿਉਂ ਲੋਕ ਤੈਨੂੰ ਮਖੌਲ ਕਰਨਗੇ। ਸਮਾਂ ਪੱਛਮੀ ਵਿੱਦਿਆ ਦਾ ਹੈ, ਜਿਸ ਦੀ ਟੇਕ ਹੋਂ ਪਰ ਜੋ ਬੜੀ ਤਰੱਕੀ ਕਰ ਗਈ ਹੈ, ਪਰ ਅਸ਼ਾਂਤੀ ਵਧਾ ਰਹੀ ਹੈ ਅਤੇ ਵੈਰ ਵਿਰੋਧ ਤਰੱਕੀ ਕਰ ਰਹੇ ਹਨ, ਔਰ ਡਰ ਹੈ ਕਿ ਪਰਸਪਰ ਟਕਰਾਅ ਹੋਣਗੇ ਔਰ ਇਹ ਤਰੱਕੀ ਨਸ਼ਟ ਕਰਨਗੇ। ਵਿੱਦਿਆ ਮਾੜੀ ਸ਼ੈ ਨਹੀਂ, ਪਰ ਹਾਂ ਭਾਰੀ, ਵਿੱਦਿਆ ਦਾ ਅੰਤ ਪਰਸਪਰ ਲੜਨਾ ਅਤੇ ਖਹਿ ਖਹਿ ਮਰਨਾ ਹੋਇਆ ਕਰਦਾ ਹੈ। ਸਿੰਘ, ਪਰ ਜੀ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲਿਖਿਆ ਹੈ, ਮੇਰਾ ਕੀ ਹੈ? ਸਾਈ, ਸੱਚ ਸੱਚ ਹੈ, ਪਰ ਉਹਨਾਂ ਨੂੰ ਜੋ ਦ੍ਰਿਸ਼ਟਮਾਨ ਦੀ ਵਿੱਦਿਆ ਪਾ ਜਾਂਦੇ ਹਨ, ਇੰਨਾ ਮਾਣ ਹੋ ਜਾਂਦਾ ਹੈ ਕਿ ਉਹ ਦ੍ਰਿਸ਼ਟਾ ਦੀ ਵਿੱਦਿਆ ਨੂੰ ਕੁਛ ਚੀਜ਼ ਹੀ ਨਹੀਂ ਜਾਣਦੇ। ਪਦਾਰਥਾਂ ਦੀਆਂ ਤਾਂ ਸਾਇੰਸਾਂ ਖੋਜ ਕਰ ਰਹੇ ਹਨ, ਪਰ ਜੇ ਕਹੋ ਕਿ ਇਹਨਾਂ ਦੀ ਪਦਾਰਥਾਂ ਨੂੰ ਦੇਖਣ ਵਾਲੇ, ਇਹਨਾਂ ਦੀ ਖੋਜ ਕਰਨ ਵਾਲੇ ਅੰਦਰ ਬੈਠੇ ਦ੍ਰਿਸ਼ਟਾ ਜੀ ਆਪਣੇ ਆਪੇ ਦੀ ਵਿੱਦਿਆ ਵੀ ਹੋਣੀ ਜ਼ਰੂਰੀ ਹੈ ਤਾਂ ਹੱਸ ਪੈਂਦੇ ਹਨ। ਹੈ ਕਿ ਨਹੀਂ ਅੰਧੇਰ? ਦੀਸਣ ਹਾਰ ਦੀ ਸਾਇੰਸ ਦੇ ਕਾਇਲ ਹਨ ਅਤੇ ਖੋਜਾਂ ਕਰਦੇ ਹਨ, ਪਰ ਦੇਖਣ ਹਾਰ ਸਾਇੰਸਾਂ ਖੋਜਣ ਵਾਲੇ ਦੀ ਆਪਣੀ ਸਾਇੰਸ ਵੱਲੋਂ ਮੂੰਹ ਫੇਰਦੇ ਹਨ। ਹੈ ਕਿ ਨਹੀਂ ਮੂਰਖਤਾ? ਪਰ ਕਰਨ ਕੀ, ਉਹਨਾਂ ਨੂੰ ਹੋਂ ਬਹੁਤ ਹੈ। ਵਿੱਦਿਆ ਜੋ ਸਤਸੰਗ ਤੋਂ ਬਿਨਾਂ ਹੁੰਦੀ ਹੈ, ਉਹ ਅਕਸਰ ਮਾਇਕ ਉੱਨਤ ਵੱਲ ਲੈ ਜਾਂਦੀ ਹੈ, ਅਤੇ ਮਾਇਕ ਉੱਨਤੀ ਹਿੰਦੁਸਤਾਨ ਦੀ ਅੰਤ ਕੈਰਵਾਂ ਪਾਂਡਵਾਂ ਨੇ ਪਰਸਪਰ ਜੂਝ ਕੇ ਖਹਿ ਕੀਤੀ। ਤਿਵੇਂ ਪੱਛਮ ਵਿੱਚ ਹੁਣ ਜੋ ਕੁਝ ਹੋ ਰਿਹਾ ਹੈ, ਅੰਤ ਆਪੇ ਵਿੱਚ ਰਹੇਗਾ। ਸੋ ਬੀਬਾ, ਤੇਰੀ ਦ੍ਰਿਸ਼ਟਾ ਜੀ ਦੀ ਵਿੱਦਿਆ ਨੂੰ ਟਿਚਕਰਾਂ ਹੋਣਗੀਆਂ, ਸੰਭਲ ਕੇ ਕੰਮ ਕਰੀ। ਇੱਕ ਤਾਂ ਆਪਣਾ ਉਪਦੇਸ਼ ਕਰੀ ਜਾਈਂ, ਉਸਤਤ ਨਿੰਦਿਆ ਮਾਨ ਹਾਨੀ ਤੋਂ ਡਰੀ ਨਾ, ਸਹਿਨਸ਼ੀਲਤਾ ਰੱਖੀ, ਪੱਛਮੀ ਵਿੱਦਿਆ ਵੀ ਕੁਝ ਸਮਝ ਕੇ ਲੋਕਾਂ ਨਾਲ ਉਹਨਾਂ ਦੀ ਮਤ ਵਿੱਚ ਪੈ ਜਾਣ ਵਾਲੇ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ ਸਿਖਾਵੀਂ। ਜੇ ਕਦੇ ਤੂੰ ਇੱਕ ਨਰਕ ਜਾਂਦੀ ਆਤਮਾ ਦਾ ਰੁੱਖ ਸੱਚੇ ਮਾਰਗ ਨੂੰ ਮੋੜ ਦਿੱਤਾ ਅਤੇ ਆਪ ਸਲਾਮਤ ਰਹੇ ਹੋ ਤਾਂ ਜਨਮ ਸਫਲਾ ਜਾਣੀ। ਗੁਰੂਜੀ ਨਾ ਪਿਆ ਕਿ ਮੈਂ ਸਾਰੇ ਜਗਤ ਨੂੰ ਕਿਉਂ ਨਹੀਂ ਤਾਰ ਲਿਆ? ਫਿਰ ਹੋਰ ਖਿਆਲ ਇੱਕ ਰੱਖੀ, ਐਸਾ ਨਾ ਹੋਵੇ ਕਿ ਤੂੰ ਸੇਵਾ ਉਪਕਾਰ ਜਥੇਬੰਦੀਆਂ ਵਿੱਚ ਪੈ ਕੇ ਐਸਾ ਉਲਝੇ ਕਿ ਆਪ ਵੀ ਸਿਮਰਨ ਵੀ ਢਿੱਲਾ ਹੋ ਜਾਵੇਂ। ਆਪਣਾ ਪਾਰ ਉਤਾਰਾ ਹੀ ਕਠਿਨ ਹੈ ਅਤੇ ਲੋਕਾਂ ਦਾ ਭਾਰ ਚਾਹਣਾ ਤਾਂ ਬੜਾ ਭਾਰਾ ਦੁਸ਼ੱਤਰ ਕੰਮ ਹੈ। ਕਬੀਰ, ਭਾਰ ਪਰਾਈ ਸਿਰ ਚਰੈ, ਚਲਿਓ ਚਾਹੇ ਬਾਟ, ਆਪਣੇ ਭਾਰੇ ਨਾ ਡਰੇ, ਆ ਗਏ ਔਗਟ ਕਾਟ। ਆਪਣੇ ਮਨ 'ਤੇ ਪੈਰਾ ਰੱਖੀ, ਪਗੜ ਨਹੀਂ ਖਾਣੀ, ਆਪ ਜਪਣਾ ਇਹ ਮੁੱਖ ਕੰਮ ਹੈ, ਰਸ ਵਾਲਾ ਜਪਣਾ ਇਹ ਮੁੱਖ ਕੰਮ ਹੈ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਬਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੜ ਗਈ ਸਗਲੀ, ਸੁਖੀ ਨਾ ਹੋਵਤ ਜੀਓ। ਇਉਂ ਜਪਦਿਆ ਜਪਾਵੀਂ, ਜਪਾਂਦਿਆਂ ਆਪ ਰੁਣ ਲੱਗੇ ਤਾਂ ਲਾਂਬੇ ਹੋ ਜਾਵੀਂ। ਫਿਰ ਰਸ ਵਾਲੇ ਜਾਪ ਵਿੱਚ ਆ ਕੇ ਫਿਰ ਜਪਾਵੀਂ, ਫਿਰ ਉਲਝਣ ਪਵੇ ਫਿਰ ਲਾਂਬੇ ਹੋ ਜਾਵੀਂ, ਨਹੀਂ ਤਾਂ ਫਸਿਆ ਬੁਰਾ ਸੱਟਾਂ ਖਾਂਦਾ ਹੈ। ਅਕਸਰ ਨਾਮੀ ਲੋਕ ਪਾਪਾਂ ਵਿੱਚ ਨਹੀਂ ਡਿੱਗ ਕੇ ਫਸਦੇ, ਉਹ ਹੋਂ ਪਰੇ ਪਰਉਪਕਾਰਾਂ ਵਿੱਚ ਫਸੇ, ਇਤਨਾ ਆਤਮ ਬਲ ਖਰਚ ਕਰਦੇ ਹਨ ਕਿ ਫਿਰ ਫਾਥੇ ਛੁੱਟਦੇ ਨਹੀਂ ਅਤੇ ਰੂਹ ਤਬਾਹ ਕਰ ਲੈਂਦੇ ਹਨ। ਫਿਰ ਨਾ ਜਪਣ ਜੋਗੇ ਰਹਿੰਦੇ ਹਨ ਨਾ ਜਪਾਉਣ ਜੋਗੇ, ਤਾਂ ਹੀ ਹੁਕਮ ਹੈ। ਜੇ ਕੋ ਆਪਣੀ ਓਟ ਸਮਾਰੈ, ਜੈਸਾ ਬਿੱਤ ਤੈਸਾ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ ਰਹਾਓ। ਸੋ ਜਪੀ ਅਤੇ ਜਪਾਈ, ਪਰ ਸਾਵਧਾਨ ਰਹਿ ਕੇ ਸਿੱਖੀ ਦੇ ਤਰੀਕੇ ਅਨੁਸਾਰ ਤੁਰੀ, ਦੂਸਰੇ ਮਤਾਂ ਦੀ ਰੀਸੇ ਤੁਰ ਕੇ ਕਲੇਸ਼ ਪੈਦਾ ਨਾ ਕਰੀ। ਸਿੰਘ, ਸਦਬਚਨ ਮਹਾਰਾਜ ਜੀ, ਪਰ ਮੇਰੇ ਸਿਰ 'ਤੇ ਹੱਥ ਰੱਖੋਗੇ? ਸਾਈਂ, ਹਾਂ ਬਈ, ਤੇਰੇ ਸਿਰ 'ਤੇ ਹੱਥ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੋਵੇਗਾ। ਮੈਂ ਕੌਣ ਹਾਂ? ਜਿਨ੍ਹਾਂ ਦੇ ਸਤਸੰਗ ਵਿੱਚ ਤੂੰ ਨਾਮ ਦਾ ਰਸੀਆ ਹੋਇਆ ਹੈ, ਉਹ ਸਤਿਗੁਰੂ ਦੇ ਪਿਆਰੇ ਪਰਵਾਨ ਸਿੱਖ ਹਨ, ਅਤੇ ਜੀ ਕੋ ਭੌਰੇ ਕੌਲ ਫੁੱਲਾਂ ਪਰ ਆਸ਼ਕ ਹਨ, ਤਿਕੁਰ ਹਰਜਨ ਨਾਮ ਰਸੀਆ ਪਰ ਮੋਹਿਤ ਹਨ। ਨਾਮ ਰਸੀਏ ਸਿੱਖ ਕਿ ਇੱਥੇ ਕੀ ਸੰਸਾਰ ਵਿੱਚ ਪਰਸਪਰ ਪਿਆਰ ਨਾਲ ਪਰੋਤੇ ਹੋਏ ਹੁੰਦੇ ਹਨ, ਉਹਨਾਂ ਦੁਆਲੇ ਰੱਸੀਏ ਘੁੰਮਰ ਪਾਉਂਦੇ ਹਨ, ਪਰ ਦੇਖ ਹਰ ਜਨ ਪ੍ਰਭਾਵ ਪਾਉਂਦੇ ਹਨ, ਪਰ ਕਿਸੇ ਦੀ ਮਰਜ਼ੀ ਦੀ ਸੁਤੰਤਰਤਾ ਨੂੰ ਕੈਦ ਨਹੀਂ ਪਾਉਂਦੇ। ਨੇਕੀ ਬਦੀ ਦੀ ਚੋਣ, ਆਪਣੇ ਲਈ ਫੈਸਲਾ ਕਰਨਾ ਕਿ ਮੈਂ ਆ ਕਰਾਂ ਕਿ ਆ। ਇਸ ਬੰਦੇ ਨੂੰ ਰੱਬ ਨੇ ਮਨੁੱਖਤਾਈ ਦਾ ਹੱਕ ਬਖਸ਼ਿਆ ਹੈ। ਮਨੁੱਖ ਨੂੰ ਰੱਬ ਨੇ ਸੁਰਤ ਮਤ ਮਨ ਦੇ ਦਰਜੇ ਤੋਂ ਲੰਘਾ ਕੇ ਬੁੱਧੀ ਦੇ ਦਰਜੇ 'ਤੇ ਅਪਣਾਇਆ ਹੈ। ਬੁੱਧੀਸ਼ੀਲ ਜੀਵ ਨੂੰ ਚੋਣ ਦੀ ਸੁਤੰਤਰਤਾ ਜ਼ਰੂਰੀ ਦਾਤ ਹੈ, ਨਹੀਂ ਤਾਂ ਬੁੱਧੀ ਸੁਖਦਾਤੀ ਨਹੀਂ ਰਹਿੰਦੀ। ਇਸ ਲਈ ਵਾਹਿਗੁਰੂ ਨੇ ਬੁੱਧੀ ਅਤੇ ਚੋਣ ਦੀ ਖੁੱਲ੍ਹ ਦੋ ਦਾਤਾਂ ਮਨੁੱਖ ਨੂੰ ਦਿੱਤੀਆਂ ਹਨ। ਮਨੁੱਖ ਤੋਂ ਹੇਠਲੇ ਜੀਵਾਂ ਨੂੰ ਚੋਣ ਦੀ ਸੁਤੰਤਰਤਾ ਅਤੇ ਬੁੱਧ ਨਹੀਂ ਹੈ। ਸੋ ਮਨੁੱਖ ਦੀ ਇਹੀ ਸਰਦਾਰੀ ਹੈ ਕਿ ਉਹ ਜੋ ਚਾਹੇ ਚੁਣੇ ਅਤੇ ਕਰੇ। ਇਸ ਸਰਦਾਰੀ ਨੂੰ ਜੇ ਠੀਕ ਨਾ ਵਰਤੇ ਤਾਂ ਜ਼ਿੰਮੇਵਾਰੀ ਵੀ ਪਾਰੀ ਹੈ। ਸੋ ਹਰ ਜਨ ਜਿਨ੍ਹਾਂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਆਤਮ ਪ੍ਰਭਾਵ ਅਤੇ ਸਹਾਇਤਾ ਜ਼ਰੂਰ ਦਿੰਦੇ ਹਨ, ਪਰ ਉਹਨਾਂ ਦੀ ਸੁਤੰਤਰਤਾ ਵਿੱਚ ਦਖਲ ਨਹੀਂ ਦਿੰਦੇ। ਇਹ ਗੱਲ ਸਾਫ਼ ਸਮਝ ਲੈਣੀ। ਸੋ ਗੁਰੂ ਪਿਆਰੇ ਸਿੱਖ ਜੀ, ਜਾਓ ਹੁਣ ਜਗਤ ਵਿੱਚ ਹੋਸ਼ ਕਰੋ ਅਤੇ ਉਹ ਗੁਰਸਿੱਖ ਬਣੋ ਜੋ ਆਪ ਜਪਦੇ ਅਤੇ ਹੋਰਨਾਂ ਨੂੰ ਜਪਾਉਂਦੇ ਹਨ। ਹਾਂਜੀ, ਫਿਰ ਦੁਹਰਾ ਦੇਈਏ। ਸੋ ਹਰ ਜਨ ਜਿਨ੍ਹਾਂ ਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਆਤਮ ਪ੍ਰਭਾਵ ਅਤੇ ਸਹਾਇਤਾ ਜ਼ਰੂਰ ਦਿੰਦੇ ਹਨ, ਪਰ ਉਹਨਾਂ ਦੀ ਸੁਤੰਤਰਤਾ ਵਿੱਚ ਦਖਲ ਨਹੀਂ ਦਿੰਦੇ। ਇਹ ਗੱਲ ਸਾਫ਼ ਸਮਝ ਲੈਣੀ। ਸੋ ਗੁਰੂ ਪਿਆਰੇ ਸਿੱਖ ਜੀ, ਜਾਓ ਹੁਣ ਜਗਤ ਵਿੱਚ ਹੋਸ਼ ਕਰੋ ਅਤੇ ਉਹ ਗੁਰਸਿੱਖ ਬਣੋ ਜੋ ਆਪ ਜਪਦੇ ਅਤੇ ਹੋਰਨਾਂ ਨੂੰ ਜਪਾਉਂਦੇ ਹਨ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।